ਪਾਰਸਨਾਥ ਅਭਿਵੇਕ ਦੀ ਸੈਨਾ। ਪਾਰਸਨਾਥ ਰੁਦਰ ਦਾ ਅਵਤਾਰ ਸੀ। ਦੱਤ ਰਿਖੀ ਦੀ ਮੌਤ ਪਿੱਛੋਂ ਇਹ ਰੋਹ ਨਾਮੇ ਦੇਸ਼ ਵਿਚ ਪੈਦਾ ਹੋਇਆ। ਇਹ ਬੜਾ ਤੇਜ ਪ੍ਰਤਾਪ ਵਾਲਾ ਬਾਲਕ ਸੀ। ਇਸ ਦਾ ਜਲਾਲ 12 ਸੂਰਜਾਂ ਜਿਤਨਾ ਸੀ। ਜਦੋਂ ਰਾਜੇ ਤੱਕ ਇਸ ਦੀ ਸੁੰਦਰਤਾ ਦੀ ਚਰਚਾ ਹੋਈ ਤਾਂ ਉਸ ਨੇ ਇਸ ਨੂੰ ਬੁਲਾ ਕੇ ਇਸ ਨਾਲ ਆਪਣੀ ਲੜਕੀ ਦੀ ਸ਼ਾਦੀ ਕਰ ਦਿੱਤੀ। ਇਸ ਨੂੰ 2 ਮਹੀਨੇ ਤੇ 8 ਦਿਨ ਦੇਵੀ ਦੀ ਪੂਜਾ ਕਰਦਿਆਂ ਹੋ ਗਏ ਤਾਂ ਉਸ ਸਮੇਂ ਆਦਿ ਸ਼ਕਤੀ ਪ੍ਰਗਟ ਹੋਈ ਅਤੇ ਕਿਹਾ ਕਿ ਵਾਰ ਮੰਗ। ਪਾਰਸਨਾਥ ਨੇ ਮੰਗ ਕੀਤੀ, ਮੈਂ ਸਾਰੇ ਵੇਦ ਤੇ ਸ਼ਾਸਤਰ ਪੜ੍ਹ ਜਾਵਾਂ, ਹਰ ਪ੍ਰਕਾਰ ਦੇ ਅਸਤਰ ਤੇ ਸ਼ਾਸਤਰ ਸਿੱਖ ਜਾਵਾਂ, ਸਾਰੇ ਦੇਸ਼ਾਂ ਦੇ ਰਾਜੇ ਆਪਣੇ ਅਧੀਨ ਕਰ ਲਵਾਂ, ਸੰਸਾਰ ਨੂੰ ਆਪਣੀ ਮਰਜ਼ੀ ਵਿਚ ਤੋਰਾਂ। ਦੇਵੀ ਨੇ ਤਥਾਸਤੂ ਆਖਿਆ। ਉਸ ਸਮੇਂ ਅਹੰਕਾਰ ਵਿਚ ਆ ਕੇ ਸਾਰੇ ਦੇਸ਼ਾਂ ਤੇ ਸੰਤਰਾਂ ਦੇ ਰਾਜੇ ਮਹਾਰਾਜੇ ਤੇ ਸਿੱਧ ਜੋਗੀ ਇਸ ਨੇ ਆਪਣੇ ਪਾਸ ਬੁਲਾਏ। ਰਾਜੇ ਮਹਾਰਾਜੇ ਸ਼ਾਹੀ ਦਰਬਾਰ ਵਿਚ ਭੇਟਾ ਲੈ ਕੇ ਮਿਲੇ ਅਤੇ ਇਸ ਦੀ ਈਨ ਮੰਨ ਲਈ। ਫਿਰ ਇਸ ਨੇ ਜੋਗੀਆਂ ਨੂੰ ਬੁਲਾ ਕੇ ਆਖਿਆ, ਹੇ ਜੜਾਵਾਂ ਵਾਲੇ ਜੋਗੀਓ, ਜਾਂ ਤਾਂ ਮੈਨੂੰ ਆਪਣੀ ਕਰਾਮਾਤ ਦੱਸੋ, ਨਹੀਂ ਤਾਂ ਐਵੇਂ ਕਾਰ ਕਰ ਨਾ ਮੰਗਦੇ ਫਿਰੋ। ਜੜਾਵਾਂ ਮੁੰਨ ਦਿਓ, ਗ੍ਰਹਿਸਥ ਮਾਰਗ ਧਾਰਨ ਕਰੋ, ਭੇਖਾਂ ਨਾਲ ਪ੍ਰਭੂ ਨਹੀਂ ਮਿਲਦਾ। ਉਹਨਾਂ ਕਿਹਾ, ਸਾਨੂੰ ਕੋਈ ਪਤਾ ਨਹੀਂ, ਜਿਵੇਂ ਸਾਡੇ ਬਜ਼ੁਰਗਾਂ ਨੇ ਸਿੱਖਿਆ ਦਿੱਤੀ ਹੈ ਅਸੀਂ ਤਾਂ ਉਸੇ ਤਰ੍ਹਾਂ ਕਰ ਰਹੇ ਹਾਂ। ਇਉਂ ਕਾਫੀ ਝਗੜਾ ਵੱਧ ਗਿਆ, ਬਹੁਤ ਵੱਡੀ ਲੜਾਈ ਹੋਈ ਜਿਸ ਵਿਚ ਸਾਰੇ ਜੋਗੀ ਅਤੇ ਸੰਨਿਆਸੀ ਬੁਰੀ ਤਰ੍ਹਾਂ ਹਾਰ ਗਏ। ਉਸ ਨੇ ਸੰਸਾਰ ਭਰ ਦੇ ਸਾਰੇ ਰਾਜੇ ਜਿੱਤ ਲਏ ਤਾਂ ਪਾਰਸਨਾਥ ਨੇ ਕਿਹਾ, ਦੱਸੋ ਹੋਰ ਕੋਈ ਰਾਜਾ ਹੈ ਜਿਸ ਨੂੰ ਮੈਂ ਨਾ ਤਾਂ ਜਿੱਤ ਸਕਿਆ ਹੋਵਾਂ। ਤਾਂ ਉਸ ਸਮੇਂ ਇੱਕ ਰਾਜਾ ਕਹਿਣ ਲੱਗਾ ਕਿ ਮਛਿੰਦਰ ਨਾਮ ਦਾ ਇੱਕ ਮੁਨੀ ਮੱਛ ਦੇ ਪੇਟ ਵਿਚ ਰਹਿੰਦਾ ਹੈ, ਉਹ ਦੱਤ ਦਾ ਪੁੱਤਰ ਹੈ, ਉਹ ਤੁਹਾਨੂੰ ਦੱਸ ਸਕਦਾ ਹੈ 7 ਸਾਗਰਾਂ ਵਿਚੋਂ ਲੱਭਦਿਆਂ ਲੱਭਦਿਆਂ ਕੀਰ ਸਾਗਰ ਵਿਚ ਗਿਆਨ ਦੇ ਜਾਲ ਨਾਲ ਮੱਛ ਫੜਿਆ ਗਿਆ। ਜਦੋਂ ਮੱਛ ਦਾ ਪੇਟ ਪਾੜਨ ਲੱਗੇ ਤਾਂ ਸਾਰੀਆਂ ਛੁਰੀਆਂ ਖੁੰਡੀਆਂ ਹੋ ਗਈਆਂ। ਉਪਰੰਤ ਵਿਵੇਕ ਦਾ ਛੁਰਾ ਹੱਥ ਵਿਚ ਲੈ ਕੇ ਪੇਟ ਚਾਕ ਕੀਤਾ, ਉਸ ਵਿਚੋਂ ਸਮਾਧੀ ਵਿਚ ਜੁੜਿਆ ਇਕ ਜੋਗੀ ਨਿਕਲਿਆ। 7 ਤਾਤਾਂ ਦਾ ਬੁੱਤ ਬਣਾ ਕੇ ਉਸ ਦੀਆਂ ਅੱਖਾਂ ਦੀ ਸੇਧ ਹੇਠ ਖੜਾ ਕਰ ਦਿੱਤਾ। ਜਦੋਂ ਜੋਗੀ ਦੀ ਸਮਾਧੀ ਟੁੱਟੀ ਅਤੇ ਉਸ ਨੇ ਗੁੱਸੇ ਨਾਲ ਉਸ ਧਾਤਾਂ ਦੇ ਬੁੱਤ ਵੱਲ ਦੇਖਿਆ ਤਾਂ ਉਹ ਸਾਰਾ ਭਸਮ ਹੋ ਗਿਆ। ਜਦੋਂ ਮਛਿੰਦਰ ਸ਼ਾਂਤ ਹੋ ਗਿਆ ਤਾਂ ਪਾਰਸ ਨੇ ਪੁੱਛਿਆ ਕਿ ਕੀ ਸੰਸਾਰ ਉੱਪਰ ਕੋਈ ਹੋਰ ਅਜਿੱਤ ਰਾਜਾ ਹੈ? ਮਛਿੰਦਰ ਬੋਲਿਆ, ਕਹਾਂ ਪਇਓ, ਜੋ ਸਭ ਹੀ ਜਗ ਜੀਤੈ, ਸੋ ਲੋਗਨ ਕੋ ਬਹੁਤ ਤਰਾਸ ਦਿਖਾਇਓ, ਔਰ ਕਹਾ ਜੋ ਪੈ ਦੇਸ ਵਿਦੇਸਨ ਮਾਹੇ, ਭਲੇ ਗਜ ਹਾਏ ਬੰਧਾਇਓ, ਜੋ ਮਨ ਜੀਤਤ ਹੈ ਸਭ ਦੇਸ ਬਹੈ, ਤੁਮਰੇ ਨਿਰਪ ਹਾਥ ਨ ਆਇਓ, ਲਾਜ ਗਈ ਕਛ ਕਾਜ ਸਰਿਓ, ਨਹੀਂ ਲੋਕ ਗਇਓ ਪਰ ਲੋਕ ਨ ਪਾਇਓ। ਇਹ ਪਾਰਸਨਾਥ, ਇਹ ਕਿਹੜੀ ਵੱਡੀ ਤੇ ਅਨੋਖੀ ਗੱਲ ਹੈ ਹੋ ਗਈ ਹੈ! ਜੇ ਤੂੰ ਸੰਸਾਰ ਨੂੰ ਜਿੱਤ ਲਿਆ ਹੈ, ਤੇਰੀ ਇਸ ਜਿੱਤ ਨੇ ਤੇਰਾ ਰੂਪ ਅਤੇ ਨਾਮ ਡਰਾਉਣਾ ਬਣਾ ਦਿੱਤਾ ਹੈ, ਲੋਕੀ ਤੈਥੋਂ ਅਤੇ ਤੇਰੇ ਨਾਮ ਤੋਂ ਡਰਦੇ ਤਰਾ ਤਰਾ ਕਰਦੇ ਹਨ, ਇਹ ਕੋਈ ਮਾਣ ਤੇ ਫਖਰ ਵਾਲੀ ਗੱਲ ਨਹੀਂ। ਜੇ ਤੂੰ ਆਪਣੇ ਜਲੂਸ ਕਢਵਾਉਣ ਲਈ ਹਰੇਕ ਹਲਕੇ ਤੇ ਪ੍ਰਾਂਤ ਵਿਚ ਕਮਾਲ ਦੇ ਹਾਥੀ ਕਾਬੂ ਕਰ ਰੱਖੇ ਹੋਏ ਹਨ, ਹੇ ਜੇਤੂ ਰਾਜਾ, ਜਿਹੜਾ ਮਾਨਤ ਲੋਕੀ ਨੂੰ ਜਿੱਤਣ ਵਾਲਾ ਹੈ, ਉਹ ਤਾਂ ਹੁਣ ਤੱਕ ਤੇਰੇ ਕਾਬੂ ਵਿਚ ਨਹੀਂ ਆਇਆ, ਇਸ ਮਨ ਨੇ ਤੇਰੀ ਸ਼ਰਮ ਹਿਆ ਗਵਾ ਛੱਡੀ ਹੈ। ਸੱਚ ਪੁੱਛੋ ਤਾਂ ਤੇਰੀ ਜਿੱਤ ਨਾਲ ਤੇਰੇ ਹਾਥੀਆਂ ਨਾਲ ਕੋਈ ਵੀ ਕੰਮ ਨਹੀਂ ਸਰਿਆ, ਜਿਨ੍ਹਾਂ ਲੋਕਾਂ ਨੂੰ ਤੂੰ ਜਿੱਤਾਂ ਜਿੱਤ ਕੇ ਆਪਣੇ ਅਧੀਨ ਕੀਤਾ ਹੈ, ਉਹ ਤੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਨਫ਼ਰਤ ਕਰਦੇ ਹਨ, ਇਸ ਕਰਕੇ ਤੇਰਾ ਇਹ ਲੋਕ ਘ੍ਰਿਣਤ ਹੋ ਗਿਆ ਅਤੇ ਪਰਜਾ ਦੇ ਜ਼ੁਲਮ ਢਾ ਕੇ ਤੂੰ ਆਪਣਾ ਪਰਲੋਕ ਵੀ ਗਵਾ ਲਿਆ। ਜਿਹੜਾ ਮਨ ਸਾਰੀ ਦੁਨੀਆਂ ਨੂੰ ਜਿੱਤ ਕੇ ਸਭ ਨੂੰ ਘੜੀਸੀ ਫਿਰਦਾ ਹੈ, ਉਸ ਨੂੰ ਤੂੰ ਹੁਣ ਤੱਕ ਕਾਬੂ ਨਹੀਂ ਕਰ ਸਕਿਆ, ਜ਼ਮੀਨ ਤੇ ਕਬਜ਼ਾ ਕਰਨ ਨਾਲ ਕੀ ਹੁੰਦਾ ਹੈ? ਅੰਤ ਸਮੇਂ ਇਹ ਨਾਲ ਨਹੀਂ ਜਾਂਦੀ, ਇਹ ਧਰਤੀ ਬੜੀ ਠੱਗਣੀ ਹੈ, ਨਾ ਤਾਂ ਪਿੱਛੇ ਹੀ ਕਿਸੇ ਦੀ ਬਣੀ ਹੈ ਅਤੇ ਨਾ ਹੀ ਅੱਗੇ ਤੋਂ ਇਸਨੇ ਕਿਸੇ ਨਾਲ ਵਫ਼ਾ ਪਾਲਣੀ ਹੈ, ਇਹ ਦੌਲਤਾਂ ਵੀ ਇੱਥੇ ਹੀ ਰਹਿ ਜਾਣੀਆਂ ਹਨ, ਹੋਰ ਵਾਧੂ ਗੱਲਾਂ ਕਰਨ ਦੀ ਕੀ ਲਾਭ ਹੈ? ਨਾਲ ਆਇਆ ਸਰੀਰ ਵੀ ਅੰਤ ਨੂੰ ਸਾਥ ਨਹੀਂ ਦਿੰਦਾ। ਪਾਰਸਨਾਥ ਬੋਲਿਆ, ਮੁਨੀ ਜੀ, ਮੈਨੂੰ ਦੱਸੋ ਰਾਜੇ ਦਾ ਨਾਮ ਕੀ ਹੈ ਅਤੇ ਉਹ ਕਿੱਥੇ ਰਹਿੰਦਾ ਹੈ? ਜਦੋਂ ਉਸ ਨੂੰ ਜਿੱਤਾਂਗਾ ਤਦੋਂ ਹੀ ਮੈਂ ਆਪਣੇ ਆਪ ਨੂੰ ਚੱਕਰਵਰਤੀ ਰਾਜਾ ਖਵਾਵਾਂਗਾ। ਮੈਨੂੰ ਉਸ ਰਾਜੇ ਦਾ ਅਤੇ ਸਾਰੀ ਸੈਨਾ ਦਾ ਪਤਾ ਦੱਸੋ, ਮਛਿੰਦਰ ਬੋਲਿਆ, ਹੇ ਰਾਜਨ, ਉਸ ਦਾ ਨਾਮ ਅਭਿਵੇਕ ਹੈ ਅਤੇ ਉਹ ਤੇਰੇ ਹਿਰਦੇ ਵਿੱਚ ਵਸਦਾ ਹੈ। ਇਸ ਨੇ ਬਾਲ ਰਾਜੇ ਨੂੰ ਧੋਖਾ ਦਿੱਤਾ, ਇਸ ਨੇ ਬ੍ਰਹਮਾ ਨੂੰ ਆਪਣੇ ਕਾਬੂ ਕੀਤਾ, ਇਸ ਨੇ ਰਾਵ ਨੂੰ ਹਰਾਇਆ, ਸੁੰਭ ਨਸੁੰਭ ਮਹਿਖਾਸੁਰ ਅਤੇ ਮਧੂਕੀ ਟਵ ਦੇ ਟੁਕੜੇ ਟੁਕੜੇ ਕੀਤੇ, ਇਸ ਨੇ ਕੈਰਵਾਂ ਦਾ ਨਾਸ ਕਰਿਆ। ਅਵਵੇਕ ਵੇਖ ਰਾਜਨ, ਅਵਵੇਕ ਦਾ ਰੰਗ ਕਾਲਾ ਹੈ, ਇਸ ਦੀ ਪੋਸ਼ਾਕ ਕਾਲੀ ਹੈ, ਪਰ ਫਿਰ ਵੀ ਇਸ ਨੂੰ ਵੇਖਿਆ ਮਰਦ ਤੇ ਇਸਤਰੀ ਮੋਹੇ ਜਾਂਦੇ ਹਨ। ਇਸ ਦਾ ਕੋਚਮਾਨ ਕਾਲਾ, ਇਸ ਦੇ ਗਹਿਣੇ ਕਾਲੇ, ਰੱਥ ਦਾ ਸਾਜੋ ਸਮਾਨ ਵੀ ਕਾਲਾ, ਤਨੁੱਕ ਕਾਲਾ ਤੇ ਝੂਲਣ ਵਾਲਾ ਡੰਡਾ ਵੀ ਕਾਲਾ ਹੈ। ਅਜਿਹੀ ਸੁੰਦਰਤਾ ਹੈ ਅਵਵੇਕ ਰਾਜੇ ਦੀ, ਜਿਸ ਨੇ ਸਾਰੇ ਸੰਸਾਰ ਨੂੰ ਜਿੱਤਿਆ ਹੈ ਅਤੇ ਆਪ ਉਹ ਅਜਿੱਤ ਹੈ। ਕਾਮਦੇਵ, ਹੇ ਰਾਜਨ, ਉਸ ਦਾ ਵਜ਼ੀਰ ਕਾਮਦੇਵ ਹੈ, ਜਿਸ ਦਾ ਫੁੱਲਾਂ ਦਾ ਤਨੁੱਖ ਅਤੇ ਭੌਰਿਆਂ ਦਾ ਕਿਲਾ ਹੈ, ਇਸ ਦਾ ਮੱਛੀ ਦੇ ਨਿਸ਼ਾਨ ਵਾਲਾ ਚੰਡਾ ਹੈ, ਉਸ ਦੇ ਚਾਰ ਚਪੇਰੇ ਸੰਗੀਤ ਹੁੰਦਾ ਰਹਿੰਦਾ ਹੈ, ਉਸ ਦੇ ਨਾਲ ਸੁੰਦਰ ਇਸਤਰੀਆਂ ਦੀ ਸੈਨਾ ਹੁੰਦੀ ਹੈ ਜੋ ਦੇਵਤਿਆਂ ਤੋਂ ਵੀ ਪਾਣੀ ਭਰਾਉਣ ਵਾਲੀ ਹੁੰਦੀ ਹੈ। ਜਿਸ ਦਿਨ ਇਹ ਕਾਮ ਵਜ਼ੀਰ ਗੁੱਸੇ ਵਿੱਚ ਆ ਕੇ ਹਮਲਾ ਕਰਦਾ ਹੈ, ਉਸ ਦੇ ਸਾਹਮਣੇ ਵਿਵੇਕ ਤੋਂ ਬਿਨਾਂ ਕੋਈ ਖੰਘ ਨਹੀਂ ਸਕਦਾ। ਬਸੰਤ, ਕਾਮ ਦੇ ਇੱਕ ਪੁੱਤਰ ਦਾ ਨਾਮ ਬਸੰਤ ਹੈ, ਇਹ ਜਦੋਂ ਆਉਂਦਾ ਹੈ ਤਾਂ ਫਲ ਫੁੱਲ ਜੀਵ ਜੰਤੂ ਅਤੇ ਧਰਤੀ ਦੇ ਕਣ ਕਣ ਵਿੱਚ ਕਾਮ ਜਾਗ ਪੈਂਦਾ ਹੈ। ਇਹ ਬੜਾ ਡਾਢਾ ਹੈ, ਜਿੱਧਰ ਜਾਂਦਾ ਹੈ ਤਬਾਹੀ ਮਚਾਈ ਜਾਂਦਾ ਹੈ। ਇਸ ਨਾਲ ਕੇਵਲ ਵਿਵੇਕ ਹੀ ਦੋ ਹੱਥ ਕਰ ਸਕਦਾ ਹੈ। ਹਲਾਸ, ਕਾਮਦੇਵ ਦਾ ਦੂਜਾ ਪੁੱਤਰ ਹਲਾਸ ਹੈ, ਇਹ ਜਦੋਂ ਆਉਂਦਾ ਹੈ ਤਾਂ ਇਸ ਦੇ ਨਾਲ ਹੀ ਕਾਲੀਆਂ ਘਟਾਂ ਚੜ੍ਹਦੀਆਂ ਹਨ, ਬਿਜਲੀਆਂ ਕੜਕਦੀਆਂ ਹਨ, ਡੱਡੂ ਅਤੇ ਮੋਰ ਬੋਲਦੇ ਹਨ, ਇਹ ਭਿੰਨ ਭਿੰਨ ਆਵਾਜ਼ਾਂ ਕਾਮ ਨੂੰ ਜਗਾਉਂਦੀਆਂ ਹਨ। ਇਸ ਪ੍ਰਭਾਵਸ਼ਾਲੀ ਵਾਤਾਵਰਨ ਤੋਂ ਕੇਵਲ ਵਿਵੇਕ ਹੀ ਬਚਾ ਸਕਦਾ ਹੈ। ਆਨੰਦ, ਕਾਮਦੇਵ ਦਾ ਤੀਜਾ ਪੁੱਤਰ ਆਨੰਦ ਹੈ, ਇਹ ਅਜਿੱਤ ਸੂਰਮਾ ਹੈ, ਸਾਰਿਆਂ ਨੂੰ ਪਾਲ ਵਿੱਚ ਕਾਬੂ ਕਰ ਲੈਂਦਾ ਹੈ, ਕੇਵਲ ਧੀਰਜ ਹੀ ਇਸ ਦਾ ਟਾਕਰਾ ਕਰ ਸਕਦੀ ਹੈ। ਭਰਮ, ਕਾਮਦੇਵ ਦਾ ਚੌਥਾ ਪੁੱਤਰ ਭਰਮ ਹੈ, ਇਹ ਧੂਏ ਰੰਗਾ ਹੈ, ਇਸ ਦਾ ਰਥਵਾਹੀ ਰਾਥ ਅਤੇ ਤਿੱਖੇ ਕੋੜੇ ਵੀ ਧੂਏ ਰੰਗੇ ਹਨ, ਇਸ ਦੇ ਨੈਣ ਵੀ ਧੂਏ ਦੇ, ਇਸ ਦਾ ਸਰੀਰ ਵੀ ਧੂਏ ਦਾ ਅਤੇ ਇਸ ਦੇ ਜੇਵਰ ਵੀ ਧੂਏ ਦੇ ਹਨ, ਇਸ ਦਾ ਮੂੰਹ ਧੂਏ ਦੀਆਂ ਕਾਇਆ ਕਰਦਾ ਹੈ। ਜਦੋਂ ਇਹ ਗੁੱਸੇ ਨਾਲ ਹਮਲਾ ਕਰਦਾ ਹੈ ਤਾਂ ਬੈਰੀ ਦੀ ਸਾਰੀ ਸੈਨਾ ਟੁਕੜੇ ਟੁਕੜੇ ਹੋ ਜਾਂਦੀ ਹੈ। ਕਲਹਿ, ਇਹ ਇੱਕ ਹੋਰ ਇਸ਼ਨਾਰ ਇਸਤਰੀ ਹੈ ਜਿਸਦਾ ਨਾਮ ਕਲਹਿ ਹੈ, ਇਹ ਮੌਤ ਨਾਲੋਂ ਵੀ ਭਿਆਨਕ ਹੈ, 14 ਲੋਕਾਂ ਵਿੱਚ ਇਸ ਦਾ ਸਿੱਕਾ ਚੱਲਦਾ ਹੈ, ਇਹ ਦੁਨੀਆਂ ਭਰ ਦੇ ਸਾਰੇ ਹਥਿਆਰ ਬੜੀ ਪੂਰਨਤਾ ਨਾਲ ਚਲਾ ਸਕਦੀ ਹੈ, ਵੱਡੇ ਵੱਡੇ ਦੇਸ਼ਾਂ ਦੇ ਰਾਜੇ ਇਸ ਦਾ ਨਾਮ ਸੁਣ ਕੇ ਕੰਬਣ ਲੱਗ ਪੈਂਦੇ ਹਨ। ਬੈਰ, ਇੱਕ ਹੋਰ ਬੈਰ ਨਾਮ ਦਾ ਸੂਰਮਾ ਹੈ, ਇਹ ਜਿੱਤ ਹੈ ਅਤੇ ਇਸ ਨੇ ਕਦੇ ਵੀ ਕਿਸੇ ਨੂੰ ਕੰਡ ਨਹੀਂ ਦਿਖਾਈ, ਇਸ ਦੀਆਂ ਲਹੂ ਨੁੱਚੜ ਦੀਆਂ ਅੱਖਾਂ ਅਤੇ ਲਾਲ ਹੀ ਕੱਪੜੇ ਹਨ, ਸਾਰੇ ਹਥਿਆਰ ਅਤੇ ਅੰਗ ਲਹੂ ਵਰਗੇ ਲਾਲ ਹਨ, ਇਸ ਦਾ ਝੰਡਾ ਚੜ੍ਹਦੇ ਸੂਰਜ ਵਰਗਾ ਲਾਲ ਹੈ, ਇਸ ਨਾਲ ਕੇਵਲ ਸ਼ਾਂਤੀ ਸੁਭਾਅ ਦਾ ਸੂਰਮਾ ਹੀ ਦੋ ਹੱਥ ਕਰ ਸਕਦਾ ਹੈ। ਆਲਸ, ਧੂਏ ਦਾ ਰਥ, ਧੂਏ ਦਾ ਝੰਡਾ ਅਤੇ ਧੂਏ ਦਾ ਹੀ ਰਥਵਾਹੀ ਹੈ, ਧੂਏ ਦੇ ਹੀ ਕੱਪੜੇ ਪਾਏ ਹੋਏ ਹਨ, ਜਿਸ ਨਾਲ ਧੂੰਆਂ ਵੀ ਸ਼ਰਮਿੰਦਾ ਹੋ ਜਾਂਦਾ ਹੈ, ਧੂਏ ਦਾ ਤਨੁੱਖ ਹੈ ਅਤੇ ਧੂਏ ਦਾ ਵਿੱਚ ਤੀਰ ਖਿੱਚਿਆ ਹੋਇਆ ਹੈ। ਜਦੋਂ ਅਜੇ ਰੂਪ ਵਿੱਚ ਆਲਸ ਹਮਲਾ ਕਰਦਾ ਹੈ ਤਾਂ ਉਸ ਸਮੇਂ ਉਦਮ ਤੋਂ ਬਿਨਾਂ ਉਸ ਦੇ ਸਾਹਮਣੇ ਕੋਈ ਖੜਾ ਨਹੀਂ ਹੁੰਦਾ। ਮਦ, ਹਰਾ ਝੰਡਾ, ਹਰਾ ਤਨੁੱਖ ਅਤੇ ਹਰੇ ਰੰਗ ਦੇ ਘੋੜੇ ਸੋਭਾ ਦੇ ਰਹੇ ਹਨ, ਉਸ ਦਾ ਰਥ ਹਵਾ ਦੀ ਚਾਲ ਨਾਲ ਚੱਲਦਾ ਹੈ, ਜਿਸ ਨੂੰ ਵੇਖ ਕੇ ਵਾਹ ਬਰੋਲੇ ਵੀ ਸ਼ਰਮਿੰਦੇ ਹੋ ਜਾਂਦੇ ਹਨ। ਜਿਸ ਦਿਨ ਆਪਣਾ ਘੋੜਾ ਨਚਾ ਕੇ ਮਦ ਨਾਮ ਸੂਰਮਾ ਅੱਗੇ ਵਧੇਗਾ, ਵਿਵੇਕ ਤੋਂ ਬਿਨਾਂ ਉਸਦੇ ਸਾਹਮਣੇ ਕੋਈ ਠਹਿਰ ਨਹੀਂ ਸਕੇਗਾ। ਕਵਿਤ, ਇੱਕ ਹੋਰ ਹਰਾਮ ਖੋਰ ਕਵਿਤ ਉਸਦਾ ਯੋਧਾ ਹੈ, ਉਸਦਾ ਕਾਲਾ ਝੰਡਾ, ਕਾਲਾ ਕੋਚਵਾਨ, ਕਾਲੇ ਕੱਪੜੇ ਤੇ ਕਾਲੇ ਘੋੜੇ ਹਨ, ਉਸਨੇ ਕਾਲੇ ਰੰਗ ਦੀ ਸੰਜੋਹ ਪਾਈ ਹੋਈ ਹੈ, ਉਸਦੀ ਕਾਲੀ ਸ਼ਕਲ ਅਤੇ ਕਾਲੇ ਨੈਣ ਦੁੱਖ ਰੂਪ ਕਰਨ ਵਾਲੇ ਹਨ, ਕਾਲੇ ਰੰਗ ਦੀਆਂ ਮਣੀਆਂ ਤੇ ਗਹਿਣੇ ਹਨ। ਇਹ ਬੇਲੜ ਅਤੇ ਹਰਾਮ ਖੋਰ ਸੂਰਮਾ ਜਦੋਂ ਲੜਨ ਲਈ ਮੈਦਾਨ ਵਿੱਚ ਆ ਜਾਵੇ ਤਾਂ ਧੀਰਜ ਤੋਂ ਬਿਨਾਂ ਬਾਕੀ ਦੀ ਸਾਰੀ ਸੈਨਾ ਸਿਰ ਤੇ ਪੈਰ ਰੱਖ ਕੇ ਦੌੜ ਜਾਂਦੀ ਹੈ। ਗੁਮਾਨ, ਇੱਕ ਹੋਰ ਗੁਮਾਨ ਨਾਮ ਦਾ ਸੂਰਮਾ ਹੈ, ਇਸ ਨੇ ਚਮੜੇ ਦੀ ਸੰਜੋਹ ਪਹਿਨੀ ਹੋਈ ਹੈ। ਇਸ ਦਾ ਟਾਕਰਾ ਕੇਵਲ ਸ਼ੀਲ ਨਾਮ ਦਾ ਸੈਨਿਕ ਹੀ ਕਰ ਸਕਦਾ ਹੈ। ਅਭਿਮਾਨ, ਇਹ ਭਾਦਰੋਂ ਦੇ ਮਹੀਨੇ ਦੇ ਬੱਦਲ ਵਾਂਗ ਗੱਜਦਾ ਹੈ ਅਤੇ ਬਿਜਲੀ ਵਾਂਗ ਕੜਕ ਕੇ ਤਲਵਾਰ ਕੱਢਦਾ ਹੈ। ਜਦੋਂ ਅਭਿਮਾਨ ਨਾਮੇ ਸੂਰਮਾ ਅੱਗੇ ਵੱਧਦਾ ਹੈ ਅਤੇ ਉਸ ਦਾ ਮੁਕਾਬਲਾ ਵੀ ਸ਼ੀਲ ਹੀ ਕਰਦਾ ਹੈ। ਅਨਰਥ, ਤਨੁੱਖ ਵਾਂਗ ਗੋਲ ਸ਼ਕਲ ਹੋ ਕੇ ਜਦੋਂ ਲੜਦਾ ਹੈ ਤਾਂ ਉਸ ਦੇ ਸਾਹਮਣੇ ਕੋਈ ਤੱਕ ਨਹੀਂ ਸਕਦਾ, ਡਰ ਕੇ ਪਹਿਲਾਂ ਹੀ ਦੌੜ ਜਾਂਦੇ ਹਨ। ਇਸ ਤਰ੍ਹਾਂ ਜਦੋਂ ਅਨਰਥ ਨਾਮੇ ਯੋਧਾ ਘੋੜਾ ਨਚਾ ਕੇ ਅੱਗੇ ਆਉਂਦਾ ਹੈ ਤਾਂ ਕੇਵਲ ਧੀਰ ਜੀ ਉਸ ਦਾ ਟਾਕਰਾ ਕਰਦੀ ਹੈ। ਪੀਲੇ ਕੱਪੜੇ, ਪੀਲੀ ਪੁਸ਼ਾਕ ਅਤੇ ਪੀਲੇ ਰੱਥ ਵਾਲਾ ਪੀਲੇ ਤਨੁੱਖ ਨੂੰ ਵੇਖ ਕੇ ਕਾਮਦੇਵ ਵੀ ਸ਼ਰਮਿੰਦਾ ਹੋ ਜਾਂਦਾ ਹੈ। ਪੀਲੇ ਤੀਰ ਲੈ ਕੇ ਉਹ ਮੈਦਾਨ ਵਿੱਚ ਨਿਕਲਦਾ ਹੈ। ਉਸ ਦਾ ਟਾਕਰਾ ਕੇਵਲ ਗਿਆਨ ਹੀ ਸਾਵਧਾਨ ਹੋ ਕੇ ਕਰ ਸਕਦਾ ਹੈ। ਨਿੰਦਿਆ, ਕੁਚੀਲ ਕੱਪੜੇ ਅਤੇ ਲਿਬੜੇ ਗਹਿਣੇ ਪਾ ਕੇ, ਸਿਰ ਉੱਪਰ ਗੰਦਾ ਤਾਜ ਪਾ ਕੇ, ਗੰਦੇ ਰਥਵਾਈ ਨੂੰ ਲੈ ਕੇ ਜਦੋਂ ਨਿੰਦਿਆ ਕਲਹਿਣੀ ਮੈਦਾਨ ਵਿੱਚ ਉਤਰਦੀ ਹੈ ਤਾਂ ਕੇਵਲ ਉਸ ਨਾਲ ਧੀਰ ਜੀ ਟਾਕਰਾ ਕਰਦਾ ਹੈ। ਭੁੱਖ ਤੇ ਪਿਆਸ, ਜਿਸ ਦਿਨ ਭੁੱਖ ਤੇ ਪਿਆਸ ਦਾ ਸੂਰਮਾ ਅੱਗੇ ਵੱਧਦਾ ਹੈ, ਸ਼ਾਸਤਰਾਂ ਤੇ ਸ਼ਾਸਤਰਾਂ ਦੋਹਾਂ ਵਿੱਚ ਨਿਪੁੰਨ ਹੈ ਅਤੇ ਇਸ ਦੇ ਨੈਣ ਅਤੇ ਕੱਪੜੇ ਬੜੇ ਲਾਲ ਹੁੰਦੇ ਹਨ, ਇਹ ਵੱਡੇ ਟੇਢੇ ਬਾਕਾਂ ਵਾਲਾ ਅਤੇ ਬੜਾ ਹੀ ਅਭਿਮਾਨੀ ਹੈ। ਇਸ ਦਾ ਮੈਦਾਨ ਵਿੱਚ ਨਿਗਰਹਿ ਸੰਜਮੀ ਟਾਕਰਾ ਕਰ ਸਕਦਾ ਹੈ। ਲਾਲਚ, ਚੰਚਲ ਅੱਖਾਂ ਤੇ ਚੰਚਲ ਪ੍ਰਭਾਵ ਵਾਲਾ ਲਾਲਚ ਜਦੋਂ ਅੱਗੇ ਆਉਂਦਾ ਹੈ ਤਾਂ ਦੇਵਤੇ ਵੀ ਮੋਹੇ ਜਾਂਦੇ ਹਨ। ਜਿਸ ਤਰ੍ਹਾਂ ਤੇਜ ਹਵਾ ਵਾਲੇ ਸਾਰੇ ਬੱਦਲਾਂ ਨੂੰ ਉਡਾ ਦਿੰਦੀ ਹੈ, ਇਸ ਤਰ੍ਹਾਂ ਲਾਲਚ ਸਾਰੇ ਸ਼ੁਭ ਗੁਣਾਂ ਨੂੰ ਦੂਰ ਕਰ ਦਿੰਦਾ ਹੈ। ਮੋਹ, ਬਿਜਲੀ ਦੀ ਚਮਕ ਜਿੱਡਾ ਜਿਸ ਦਾ ਝੰਡਾ ਹੈ, ਜਿਸ ਦੀਆਂ ਬਾਹਾਂ ਬੜੀਆਂ ਮਜ਼ਬੂਤ ਤੇ ਸੁੰਦਰ ਹਨ, ਜਿਸ ਦਾ ਰੱਥ ਬਹੁਤ ਤੇਜ਼ ਚੱਲਦਾ ਹੈ, ਜਿਸ ਦਾ ਰੂਪ ਸੋਹਣਾ ਹੈ, ਜਿਸ ਦਾ ਬਲ ਨਹੀਂ ਮਿਣਿਆ ਜਾ ਸਕਦਾ। ਜਿਸ ਦਿਨ ਇਸ ਮੋਹ ਨਾਮੇ ਸੂਰਮੇ ਨੇ ਹਮਲਾ ਕੀਤਾ ਤਾਂ ਕੇਵਲ ਵਿਚਾਰ ਹੀ ਉਸ ਦਾ ਟਾਕਰਾ ਕਰ ਸਕੇਗੀ। ਕ੍ਰੋਧ, ਇੱਕ ਹੋਰ ਕ੍ਰੋਧ ਨਾਮ ਦਾ ਬਲੀ ਹੈ, ਉਸ ਦਾ ਰੱਥ ਵੀ ਹਵਾ ਦੇ ਵਾਂਗ ਚੱਲਦਾ ਹੈ, ਉਸ ਨੂੰ ਸਾਰੇ ਸਿਆਣੇ ਜਾਣਦੇ ਹਨ। ਉਹ ਬੜਾ ਪ੍ਰਤਾਪੀ, ਇੱਜ਼ਤ ਅਤੇ ਅਣਗਿਣਵੇਂ ਬਲ ਵਾਲਾ ਹੈ, ਉਹ ਸਾਰੀ ਫੌਜ ਦਾ ਕਿਲਾ ਹੈ। ਉਹ ਜਦੋਂ ਸੰਜੋਗ ਪਾ ਕੇ ਧਨੁੱਖ ਲੈ ਕੇ ਘੋੜਾ ਛੇੜ ਕੇ ਅੱਗੇ ਆਉਂਦਾ ਹੈ ਤਾਂ ਸ਼ਾਂਤੀ ਤੋਂ ਬਿਨਾਂ ਹੋਰ ਕਿਸੇ ਦੇ ਪੈਰ ਨਹੀਂ ਜੰਮਦੇ। ਹੰਕਾਰ, ਸ਼ਰਾਬੀ ਹਾਥੀ ਵਾਂਗ ਮਸਤ ਹੈ, ਜਿਸ ਦੇ ਹੱਥ ਵਿੱਚ ਭਿਆਨਕ ਤਲਵਾਰ ਫੜੀ ਹੋਈ ਹੈ, ਸਿਆਮ ਰੰਗ ਦੇ ਗਹਿਣੇ ਪਾਏ ਹੋਏ ਹਨ, ਉਹਨਾਂ ਵਿੱਚ ਨੀਲੀਆਂ ਮਣੀਆਂ ਜੜੀਆਂ ਹੋਈਆਂ ਹਨ। ਉਸ ਨੇ ਆਪਣੀ ਕਮਰ ਨਾਲ ਸੋਨੇ ਦੀ ਤੜਾਗੀ ਬੰਨੀ ਹੋਈ ਹੈ, ਉਹ ਵੇਖਣ ਵਿੱਚ ਅਰਾਵਤ ਹਾਥੀ ਵਾਂਗ ਪ੍ਰਤੀਤ ਹੁੰਦਾ ਹੈ। ਅਜਿਹਾ ਬਹਾਦਰ ਤੇ ਸੋਹਣਾ ਹੰਕਾਰ ਨਾਮੇ ਸੂਰਮਾ ਹੈ, ਇਸ ਨੇ ਸਾਰੇ ਜਗ ਦੇ ਜੀਵਾਂ ਨੂੰ ਜਿੱਤ ਲਿਆ ਹੈ ਪਰ ਆਪ ਅਜਿੱਤ ਹੈ। ਧਰੋਹ, ਚਿੱਟੇ ਹਾਥੀ ਤੇ ਸਵਾਰ ਤੇ ਉਸ ਦੇ ਚਪੇਰੇ ਚਿੱਟੇ ਚੌਰ ਚਲਾਏ ਜਾਂਦੇ ਹਨ, ਸੋਨੇ ਦੀ ਮੇਖਲੀ ਵੇਖ ਕੇ ਸਭ ਦਾ ਮਨ ਮੋਹਿਆ ਜਾਂਦਾ ਹੈ। ਸੁੰਦਰ ਅਤੇ ਕੋਮਲ ਹੱਥਾਂ ਵਿੱਚ ਬਰਛੀ ਫੜੀ ਹੋਈ ਹੈ, ਉਸ ਦੀ ਚਮਕ ਦਮਕ ਵੇਖ ਕੇ ਛਿਲਕ ਦੀ ਵੇਖ ਕੇ ਲਿਸ਼ਕ ਦੀ ਬਿਜਲੀ ਵੀ ਸ਼ਰਮਿੰਦੀ ਹੋ ਜਾਂਦੀ ਹੈ। ਅਜੇ ਪ੍ਰਭਾਵ ਵਾਲਾ ਧਰੋਹ ਨਾਮੇ ਸੂਰਮਾ ਹੈ ਤੇ ਜਲਾਂ ਥਲਾਂ ਅਤੇ ਦੇਸਾਂ ਪ੍ਰਦੇਸਾਂ ਦੇ ਸਾਰੇ ਰਾਜੇ ਉਸ ਦੀ ਈਨ ਮੰਨਦੇ ਹਨ। ਭਰਮ, ਜ਼ੋਰ ਜ਼ੋਰ ਨਾਲ ਨਗਾਰਾ ਵਜਾਉਂਦਾ ਕੰਗਰਾਲੇ ਵਾਲਾਂ ਉੱਪਰ ਸੁੰਦਰ ਕਲਗੀ ਸਜਾ ਕੇ ਸੋਭਾ ਪਾਉਂਦਾ ਹੈ, ਲੱਕ ਨਾਲ ਦੋ ਕਿਰਪਾਨਾਂ ਕਸੀਆਂ ਹੋਈਆਂ ਤੇ ਆਪਣੇ ਘੋੜੇ ਤੇ ਵੀ ਸੰਜੋਹ ਪਾਈ ਹੋਈ ਹੈ। ਉਹ ਤੇਜਵੰਤ ਅਤੇ ਅਤੀ ਬਲਵਾਨ ਹੈ, ਉਹ ਸੁੰਦਰ ਅਤੇ ਵੱਡੀਆਂ ਬਾਹਾਂ ਵਾਲਾ ਹੈ, ਉਸ ਨੂੰ ਨਾ ਕੋਈ ਤਲਵਾਰ ਕੱਟ ਸਕਦੀ ਹੈ ਅਤੇ ਨਾ ਹੀ ਤਿੱਖਾ ਨੇਜਾ ਬਿੰਨ ਸਕਦਾ ਹੈ। ਅਜਿਹਾ ਪਰਮ ਨਾਮ ਦਾ ਸੂਰਮਾ ਜਿਸ ਦਿਨ ਕ੍ਰੋਧ ਵਿੱਚ ਆ ਗਿਆ ਉਸ ਦਿਨ ਵਿਚਾਰ ਤੋਂ ਬਿਨਾਂ ਹੋਰ ਕੋਈ ਵਿਚਾਰ ਨਹੀਂ ਸਕਦਾ। ਬ੍ਰਹਮ ਦੋਖ, ਸੋਹਣੇ ਹੀਰਿਆਂ ਦੀ ਮਾਲਾ ਪਰੋਤੀ ਹੋਈ ਪੱਗ ਦੇ ਪੇਚਾਂ ਵਿੱਚ ਵੀ ਹੀਰੇ ਸਜਾਏ ਹੋਏ ਹਨ, ਬੜਾ ਬਲਵਾਨ ਅਕੱਟ ਅਜਿੱਤ ਤੇ ਯੋਧਿਆਂ ਵਿੱਚੋਂ ਸਿਰੇ ਦਾ ਸੂਰਮਾ ਹੈ। ਕਮਰ ਨਾਲ ਕਿਰਪਾਨ ਕਸੀ ਹੋਈ ਹੈ, ਹੱਥਾਂ ਨਾਲ ਤੀਰਾਂ ਦੀ ਬਾਰਿਸ਼ ਕਰਦਾ ਹੈ। ਉਸ ਦੇ ਹਾਸੇ ਨੂੰ ਵੇਖ ਕੇ ਕੜਕ ਦੀ ਬਿਜਲੀ ਲਾਜ ਦੀ ਮਾਰੀ ਪਹਾੜਾਂ ਵਿੱਚ ਲੁਕ ਜਾਂਦੀ ਹੈ। ਅਜਿਹਾ ਸੂਰਮਾ ਹੈ ਬ੍ਰਹਮ ਦੋਖ, ਬੈਰੀ ਨੂੰ ਕੁਚਲ ਦੇਣ ਵਾਲਾ ਤੇ ਅਵਵੇਕ ਰਾਜੇ ਨੂੰ ਖੁਸ਼ ਕਰਨ ਵਾਲਾ ਹੈ। ਝੂਠ, ਮੋਰ ਰੰਗਾਂ ਰੱਥ ਤੇ ਮੋਰ ਰੰਗੇ ਘੋੜਿਆਂ ਵਾਲਾ, ਜਿਸ ਨੂੰ ਦੇਖ ਕੇ ਸੂਰਮੇ ਥਰ ਥਰ ਕੰਬਣ ਲੱਗ ਪੈਂਦੇ ਹਨ। ਇਹ ਲੌਕਿਕ ਅਤੇ ਤੇਜ ਦਾ ਪੁੰਜ ਹੈ, ਉਸ ਦੀਆਂ ਗੋਡਿਆਂ ਤੱਕ ਲੰਮੀਆਂ ਬਾਹਾਂ ਹਨ। ਹੇ ਰਾਜਨ, ਜਿਸ ਦਿਨ ਅਜਿਹਾ ਝੂਠ ਦਾ ਯੋਧਾ ਲੜਨ ਲਈ ਘੋੜਾ ਨਚਾਵੇਗਾ ਸੱਚ ਤੋਂ ਬਿਨਾਂ ਉਸ ਨੂੰ ਹੋਰ ਕੋਈ ਠੱਲ ਨਹੀਂ ਪਾ ਸਕਦਾ। ਮਿਥਿਆ ਜਿਸ ਦਾ ਰੱਥ ਅਤੇ ਘੋੜੇ ਵੀ ਡੱਬ ਖੜੱਬੇ ਹਨ, ਝੰਡਾ ਵੀ ਡੱਬ ਖੜੱਬਾ ਹੈ, ਉਸਦੇ ਕੱਪੜੇ ਵੀ ਕਾਲੇ ਤੇ ਚਿੱਟੇ ਹਨ, ਜਿਨ੍ਹਾਂ ਨੂੰ ਵੇਖ ਕੇ ਸੁਰਨਾਰ ਅਤੇ ਮੁਨੀ ਸ਼ਰਮਾ ਜਾਂਦੇ ਹਨ। ਚਿੱਟ ਕਵਰਾ ਰੱਥ ਵਾਈ, ਉਸਨੇ ਚਿੱਟ ਕੱਪੜੇ ਪਾਏ ਹੋਏ ਹਨ, ਚਿੱਟ ਕਵਰੇ ਕੱਪੜੇ ਪਾਏ ਹੋਏ ਹਨ, ਸੋਨੇ ਦੀ ਜੰਜੀਰ ਨਾਲ ਕੇਸ ਸਜਾਏ ਹੋਏ ਹਨ। ਇਸ ਤਰ੍ਹਾਂ ਜਾਂਦਾ ਹੈ ਜਿਵੇਂ ਰਾਜਾ ਇੰਦਰ ਹੋਵੇ। ਹੇ ਰਾਜਨ, ਅਜਿਹਾ ਬਲਵਾਨ ਅਤੇ ਸੂਰਮਾ ਮਿਥਿਆ ਨਾਮ ਦਾ ਹੈ, ਜਿਤਨੇ ਹੀ ਸਾਰੇ ਸੰਸਾਰ ਵਿੱਚ ਜੀਵ ਹਨ ਸਭ ਇਸਨੇ ਜਿੱਤ ਕੇ ਆਪਣੇ ਅਧੀਨ ਕੀਤੇ ਹੋਏ ਹਨ। ਚਿੰਤਾ, ਉਸ ਦੇ ਸੁੰਦਰ ਨੈਣ ਵੇਖ ਕੇ ਬਸੰਤ ਰਾਜਾ ਵੀ ਨਮਸਕਾਰ ਕਰਦਾ ਹੈ। ਹੇ ਪਾਰਸਨਾਥ, ਅਜਿਹਾ ਲੰਮੀਆਂ ਬਾਹਾਂ ਵਾਲਾ ਅਤੇ ਅਤਿ ਔਖਾ ਜਿੱਤੇ ਜਾਣ ਵਾਲਾ ਚਿੰਤਾ ਨਾਮ ਦਾ ਸੂਰਮਾ ਹੈ, ਇਸ ਦਾ ਸਰੀਰ ਕਦੇ ਨਾਸ ਨਹੀਂ ਹੁੰਦਾ। ਇਹ ਨਿਰਭੈ ਬਹਾਦਰ ਤੇ ਬੜਾ ਤੇਜਵਾਨ ਹੈ। ਦਲਿੱਦਰ ਲਾਲ ਹੀਰਿਆਂ ਦੇ ਜਿਸਨੇ ਸਿਰ ਉੱਪਰ ਹਾਰ ਸਜਾਏ ਹੋਏ ਹਨ, ਜਿਸ ਦਾ ਪਹਾੜ ਜਿੱਡਾ ਹਾਥੀ ਸੋਨੇ ਦੇ ਸੰਗਲਾਂ ਨਾਲ ਬੱਧਾ ਅਤੇ ਸਜਾਇਆ ਹੋਇਆ ਹੈ। ਇਹ ਰਾਜਨ, ਇਸ ਸੂਰਮੇ ਦਾ ਨਾਮ ਦਲਿੱਦਰ ਹੈ, ਉਸਦੇ ਸਾਹਮਣੇ ਆ ਕੇ ਅੱਜ ਤੱਕ ਕੋਈ ਉਸ ਨੂੰ ਜਿੱਤ ਨਹੀਂ ਸਕਿਆ। ਸ਼ੰਕਾ, ਜਿਸਨੇ ਸਿਲਮੇ ਸਤਾਰੇ ਨਾਲ ਕੱਢੇ ਹੋਏ ਕੱਪੜੇ ਪਾਏ ਹੋਏ ਹਨ ਅਤੇ ਬੜੇ ਹੀ ਵੱਡੇ ਸੁੰਦਰ ਘੋੜੇ ਉੱਪਰ ਸਵਾਰ, ਉਸਦੀ ਸੁੰਦਰਤਾ ਚੱਲੀ ਨਹੀਂ ਜਾਂਦੀ ਅਤੇ ਉਸਦਾ ਸਰੀਰ ਪਵਿੱਤਰ ਅਤੇ ਕੁਵਾਰਾ ਹੈ, ਉਹ ਮਹਾਸੂਰਮਾ ਹੈ ਅਤੇ ਉਸ ਦੀਆਂ ਨਾੜਾਂ ਵਿੱਚ ਬਹਾਦਰਾਂ ਖੱਤਰੀਆਂ ਦਾ ਲਹੂ ਹੈ। ਉਸ ਨੂੰ ਆਪਣੇ ਬਹਾਦਰ ਘਰਾਣੇ ਉੱਪਰ ਮਾਣ ਹੈ। ਇਹ ਵੀ ਫਿਕਰ ਹੈ ਕਿ ਮੇਰੀ ਕਿਸੇ ਕਮਜ਼ੋਰੀ ਕਰਕੇ ਸਾਰਾ ਖਾਨਦਾਨ ਨਾ ਬਰਬਾਦ ਹੋ ਜਾਵੇ। ਹੇ ਰਾਜਨ, ਇਹ ਸ਼ੰਕਾ ਨਾਮ ਦਾ ਸਭ ਤੋਂ ਵੱਡਾ ਯੋਧਾ ਹੈ। ਅਸੋਭ, ਪੂਰੇ ਰੰਗ ਦੇ ਰੱਥ ਅੱਗੇ ਘੋੜੇ ਜੋੜੇ ਹੋਏ ਹਨ, ਕਦੇ ਨਾ ਜ਼ਖਮ ਖਾਣ ਵਾਲਾ ਅਤੇ ਕਦੇ ਨਾ ਘੋੜੇ ਤੋਂ ਡਿੱਗਣ ਵਾਲਾ ਪੂਰਾ ਸਵਾਰ ਹੈ। ਬੈਰੀ ਦੀ ਮੌਤ ਦਾ ਉਸਨੇ ਰੂਪ ਤਾਰਿਆ ਹੋਇਆ ਹੈ, ਉਸਦਾ ਸਰੀਰ ਪ੍ਰਕਾਸ਼ ਰੂਪ ਹੈ। ਇਹ ਰਾਜਨ, ਇਸ ਸੂਰਮੇ ਦਾ ਨਾਮ ਅਸੋਭ ਹੈ ਅਤੇ ਇਸ ਨੂੰ ਸਾਰੀ ਤਰਲੋਕੀ ਜਾਣਦੀ ਹੈ। ਇਹ ਰਾਜਨ, ਵਿਚਾਰਾ ਵਿਵੇਕ ਕੀ ਹੈ ਜੋ ਇਸ ਦਾ ਡਰ ਨਾ ਮੰਨੇ। ਅੰਤੁਸ਼ਟ, ਜਿਸ ਦੇ ਰੱਥ ਅੱਗੇ ਕਾਲੇ ਘੋੜੇ ਸੋਭਾ ਪਾ ਰਹੇ ਸਨ, ਉਹ ਬੜਾ ਬਲਵਾਨ ਅਤੇ ਅਜਿੱਤ ਸੂਰਮਾ ਹੈ। ਹੇ ਰਾਜਨ, ਉਸ ਦਾ ਨਾਮ ਅੰਤੁਸ਼ਟ ਹੈ। ਰਾਜਨ, ਤਿੰਨਾਂ ਲੋਕਾਂ ਵਿੱਚ ਇਸ ਦਾ ਸ਼ਹਿਮ ਛਾਇਆ ਹੋਇਆ ਹੈ। ਅਨਾਸ ਊਚ, ਮੱਖੀ ਨਾ ਬੈਠਣ ਦੇਣ ਵਾਲੇ ਘੋੜੇ ਉੱਪਰ ਸਵਾਰ ਹੈ। ਸਿਰ ਉੱਪਰ ਅਜਿੱਤ ਅਤੇ ਅਜੁੱਕ ਕਲਗੀ ਸਜੀ ਹੋਈ ਹੈ। ਇਸ ਦੇ ਸਿਰ ਉੱਪਰ ਅਜਿੱਤ ਸ਼ੋਭਦੀ ਵੇਖ ਕੇ ਚੰਦ ਈਰਖਾ ਨਾਲ ਸੜਦਾ ਹੈ। ਇਹ ਰਾਜਨ, ਇਸ ਯੋਧੇ ਦਾ ਨਾਮ ਅਨਾਸ ਊਚ ਹੈ, ਇਹ ਵੀ ਛੱਤਰਧਾਰੀ ਹੈ। ਹਿੰਸਾ, ਚਿੱਟੇ ਰੱਥ ਅਤੇ ਚਿੱਟੇ ਘੋੜਿਆਂ ਵਾਲੇ ਬਾਲਾ ਤੇ ਇਸ ਦੇ ਸਿਰ ਉੱਪਰ ਅਜਿੱਤ ਹੋਣ ਦੀ ਕਲਗੀ ਸ਼ੋਭ ਰਹੀ ਹੈ। ਜੇ ਇੰਦਰ ਦੇ ਘੋੜੇ ਇਸ ਦੇ ਘੋੜਿਆਂ ਨੂੰ ਵੇਖ ਲੈਣ ਤਾਂ ਹੀਨ ਭਾਵ ਅਨੁਭਵ ਕਰਕੇ ਉਹ ਵੀ ਆਪਣੀਆਂ ਨਜ਼ਰਾਂ ਨੀਵੀਆਂ ਕਰ ਲੈਣ। ਹੇ ਰਾਜਨ, ਇਸ ਹਠੀਲੇ ਤੇ ਦ੍ਰਿੜ ਸੂਰਮੇ ਦਾ ਨਾਮ ਹਿੰਸਾ ਹੈ, ਇਹ ਭਾਰੇ ਜੰਗਾਂ ਵਿੱਚ ਲੜਨ ਵਾਲਾ ਅਜਿੱਤ ਸੂਰਮਾ ਹੈ। ਕੁਮੰਤ, ਇਹ ਮਹਾਬਲਵਾਨ ਯੋਧਾ ਸਾਰੇ ਜਲਾਂ ਥਲਾਂ ਨੂੰ ਜਿੱਤਣ ਵਾਲਾ ਕੁਮੰਤ ਹੈ। ਅਲੱਜਾ, ਕਬੂਤਰ ਰੰਗੇ ਘੋੜੇ ਉੱਤੇ ਸਵਾਰ ਉਸਨੇ ਵੱਡੀ ਸੰਜੋਹ ਪਹਿਨੀ ਅਤੇ ਢਾਲ ਫੜੀ ਹੋਈ ਹੈ। ਇਹ ਰਾਜਨੇ, ਅਲੱਜਾ ਨਾਮ ਦਾ ਸੂਰਮਾ ਹੈ। ਚੋਰੀ, ਫਟੇ ਅਤੇ ਗੰਦਿਆਂ ਕੱਪੜਿਆਂ ਵਾਲਾ ਇੱਕ ਦਲਿੱਦਰੀ ਹੈ, ਉਸ ਦੀ ਉਪਦਰਵੀ ਨੇ ਝੰਡਾ ਹੀ ਫੜਿਆ ਹੋਇਆ ਹੈ। ਇਹ ਮਹਾਨ ਤੇ ਭਿਆਨਕ ਸੂਰਮਾ ਚੋਰੀ ਹੈ। ਇਸ ਦਾ ਪ੍ਰਤਾਪ ਇਤਨਾ ਬਹੁਤਾ ਹੈ ਕਿ ਉਸ ਨੂੰ ਵੇਖ ਕੇ ਖੁਰਕ ਖਾਦਾ ਕੁੱਤਾ ਵੀ ਸ਼ਰਮ ਮਹਿਸੂਸ ਕਰਦਾ ਹੈ। ਵਿਚਾਰ, ਇੱਕ ਹੋਰ ਚੀਰਾਂ ਦਾ ਬੁੱਕ ਪਹਿਣ ਵਾਲਾ ਯੋਧਾ ਹੈ। ਸਿਰ ਉੱਪਰ ਅੱਧ ਸੜੀ ਤੇ ਅੱਧ ਚੁਲਸੀ ਪੱਗ ਬੱਧੀ ਹੋਈ ਹੈ। ਇਹ ਰਾਜਨ, ਇਹ ਮਹਾਨ ਯੋਧਾ ਮਾਰੂਸਾਨ ਉੱਪਰ ਸਵਾਰ ਹੈ ਅਤੇ ਇਸ ਦਾ ਨਾਮ ਵਿਚਾਰ ਹੈ। ਇਹ ਕਾਲਾ ਤੂਤ ਹੈ, ਕੇਵਲ ਇਸ ਦਾ ਸਿਰ ਹੀ ਚਿੱਟਾ ਹੈ। ਇਸ ਦਾ ਇੱਕ ਰੱਥ ਹੈ, ਪਰ ਉਸ ਅੱਗੇ ਅਨੇਕਾਂ ਖੋਤੇ ਜੋੜੇ ਹੋਏ ਹਨ। ਇਸ ਦਾ ਝੰਡਾ ਕਾਲਾ ਹੈ, ਇਸ ਦੀਆਂ ਬਾਹਾਂ ਭਿਆਨਕ ਹਨ। ਉਸ ਦੇ ਹੱਥ ਵਾਲਾ ਤੀਰ ਇੱਕ ਨਾ ਸੁੱਕਣ ਵਾਲਾ ਲਹੂ ਦਾ ਖੂਹ ਹੈ। ਕਿਰਤਕਾਣ, ਸਵਾਮੀ ਘਾਤ ਅਤੇ ਕਿਰਤਕਾਣ ਨਾਮ ਦੇ ਦੋ ਹੋਰ ਸੂਰਮੇ ਹਨ। ਦੁਸ਼ਮਣ ਦੇ ਸੈਨਿਕਾਂ ਨੂੰ ਬਰਬਾਦ ਕਰਨ ਵਾਲਾ ਕਿਹੜਾ ਹੈ? ਮਾਂ ਦਾ ਲਾਲ ਜਿਸਨੇ ਦੋ ਦੁੱਧੀਆਂ ਦਾ ਦੁੱਧ ਚੁੰਗਿਆ ਹੋਵੇ ਅਤੇ ਫਿਰ ਇਹਨਾਂ ਦਾ ਮਾਣ ਅਤੇ ਸਤਿਕਾਰ ਨਾ ਕਰੇ। ਇਹਨਾਂ ਦਾ ਪ੍ਰਤਾਪ ਵੇਖ ਕੇ ਸੂਰਮੇ ਉਦਾਸ ਹੋ ਕੇ ਦੌੜ ਜਾਂਦੇ ਹਨ। ਮਿੱਤਰ ਦੋਖ ਅਤੇ ਰਾਜ ਦੋਖ ਇਹ ਦੋਵੇਂ ਸਕੇ ਭਰਾ ਹਨ। ਇਹ ਇੱਕੋ ਹੀ ਖਾਨਦਾਨ ਦੇ ਨੌ ਨਿਹਾਲ ਹਨ ਅਤੇ ਇਹਨਾਂ ਦੀ ਮਾਂ ਵੀ ਇੱਕੋ ਹੈ। ਇਹ ਪੂਰੇ ਖੱਤਰੀ ਹਨ। ਜਿੱਧਰ ਵੀ ਜਾਂਦੇ ਹਨ ਇੱਕ ਝਟਕਾ ਮਾਰ ਕੇ ਵੈਰੀ ਨੂੰ ਜਿੱਤ ਲੈਂਦੇ ਹਨ। ਈਰਖਾ ਤੇ ਉਚਾਟ ਇਹ ਹੋਰ ਦੋ ਜੰਗੀ ਸੂਰਮੇ ਹਨ। ਇਹਨਾਂ ਨੂੰ ਵੇਖ ਕੇ ਵੈਰੀ ਦੌੜ ਜਾਂਦੇ ਹਨ ਤੇ ਇਹਨਾਂ ਦੀ ਸੁੰਦਰਤਾ ਦੇਖ ਕੇ ਅਪਸ਼ਰਾਂ ਵੀ ਲੱਟੂ ਹੋ ਜਾਂਦੀਆਂ ਹਨ। ਇਹਨਾਂ ਦੇ ਸਾਹਮਣੇ ਕੋਈ ਨਹੀਂ ਠਹਿਰ ਸਕਦਾ। ਵੱਡੇ ਵੱਡੇ ਸੂਰਮੇ ਮੂੰਹ ਵਿੱਚ ਘਾਹ ਲੈ ਕੇ ਦੌੜ ਜਾਂਦੇ ਹਨ। ਘਾਤ ਅਤੇ ਬਸੀ ਕਾਰਨ ਦੋ ਹੋਰ ਯੋਧੇ ਹਨ। ਭਿਆਨਕ ਕਰਮਾਂ ਦਾ ਕੁਹਾੜਾ ਇਹਨਾਂ ਦੇ ਹੱਥ ਵਿੱਚ ਫੜਿਆ ਹੋਇਆ ਹੈ। ਜੋਰਾਵਰੀ ਅਤੇ ਬਦੀਕੀ ਇਹਨਾਂ ਦੀਆਂ ਭਿਆਨਕ ਦਾੜਾਂ ਹਨ। ਆਪ ਦਾ ਝੂਠਤਾ ਤੇ ਬੰਸ ਕੁਮਾਰ ਤਿੰਨ ਹੋਰ ਯੋਧੇ ਹਨ। ਇਹ ਤਿੰਨੇ ਨੰਗ ਮਨੰਗੇ ਹਨ, ਕੇਵਲ ਭੋਜ ਪੱਤਰ ਦੇ ਕੱਪੜੇ ਪਾਏ ਹੋਏ ਹਨ। ਦੁਸ਼ਟਤਾ ਦਾ ਇਹ ਰੂਪ ਹਨ, ਦਲਿੱਦਰਤਾ ਦੀ ਇਹਨਾਂ ਕੋਲ ਫਾਹੀ ਹੈ, ਬੇਯੋਗ ਅਪਰਾਧ। ਦੋ ਹੋਰ ਸੂਰਮੇ ਹਨ। ਹੇ ਰਾਜਨ, ਇਹਨਾਂ ਦੇ ਸਾਹਮਣੇ ਭਾਵੇਂ ਤੇਰੇ ਕਿਤਨੇ ਸੂਰਮੇ ਹੋਣ ਅਤੇ ਉਹਨਾਂ ਕੋਲ ਭਾਵੇਂ ਹਰ ਕਿਸਮ ਦੇ ਹਥਿਆਰ ਹੋਣ, ਪਰ ਉਹ ਡਰ ਦੇ ਮਾਰੇ ਏਡੀ ਛੇਤੀ ਦੌੜਨਗੇ ਕਿ ਉਹਨਾਂ ਭੱਜਦਿਆਂ ਦੀ ਕੋਈ ਮਿਸਾਲ ਦੇਣੀ ਔਖੀ ਹੈ। ਜਦੋਂ ਉਹ ਸੂਰਮੇ ਸੂਰਜ ਵਾਂਗ ਚੜਨਗੇ, ਸੂਰਜ ਦੀਆਂ ਕਿਰਨਾਂ ਵਾਂਗ ਰਣ ਤੱਤੇ ਨੂੰ ਪਾਉਣਗੇ, ਫੇਰ ਉਹਨਾਂ ਅੱਗੇ ਕਿਹੜਾ ਮਾਈ ਦਾ ਲਾਲ ਖੜਾ ਹੋਵੇਗਾ? ਤੇਰੇ ਸੈਨਿਕ ਅਤੇ ਸੈਨਾ ਨਾਇਕ ਉੱਥੇ ਹੀ ਹਥਿਆਰ ਸੁੱਟ ਕੇ, ਵਰਦੀਆਂ ਪਾੜ ਕੇ, ਸੰਜੋਆਂ ਕੱਟ ਕੇ ਸੁੱਟ ਪਾਉਣਗੇ ਅਤੇ ਆਪਣੇ ਘੋੜਿਆਂ ਉੱਪਰ ਚੜ ਕੇ ਭਜਨ ਦੀ ਵੀ ਸੁੱਧ ਬੁੱਧ ਨਹੀਂ ਰਹਿ ਜਾਵੇਗੀ। ਇਸ ਨੇ ਅਰਜ ਕੀਤੀ, ਮਿਹਰਬਾਨ ਜੀ, ਇਹਨਾਂ ਤੋਂ ਬਚਣ ਵਾਸਤੇ ਕਿਸ ਸਾਧਨ ਅਥਵਾ ਸ਼ਸਤਰ ਦੀ ਲੋੜ ਹੈ, ਜਿਸ ਕਰਕੇ ਇਹਨਾਂ ਵਿਕਾਰਾਂ ਦਾ ਬਲ ਨਾ ਪੈ ਸਕੇ? ਆਪ ਜੀ ਬੋਲੇ, ਠੀਕ ਹੈ, ਸਤਿਗੁਰਾਂ ਦਾ ਵੀ ਇਹੋ ਹੀ ਫਰਮਾਨ ਹੈ ਜੋ ਭਗਤ ਕਬੀਰ ਜੀ ਦੀ ਰਸਨਾ ਦੁਆਰਾ ਦੱਸਦੇ ਹਨ। ਅਸਤੂਲ ਸਰੀਰ ਕਿਸੇ ਦੇ ਅਨੇਕ ਪ੍ਰਕਾਰ ਦੀ ਜੋ ਕਾਮਨਾ ਹੈ ਇਹ ਤਖ਼ਤੇ ਲੱਗੇ ਹੋਏ ਹਨ। ਦੁੱਖ ਤੇ ਸੁੱਖ ਇਸ ਦੇ ਦਰਬਾਨ ਚ ਹੀ ਹਨ, ਜਿਹੜੇ ਜੀਵ ਨੂੰ ਅੱਗੇ ਲੰਘਣ ਨਹੀਂ ਦਿੰਦੇ। ਪਾਪ ਤੇ ਪੁੰਨੇ ਦਰਵਾਜੇ ਹਨ। ਤਿਸ ਅਸਤੂਲ ਦੇਹ ਰੂਪ ਕਿਲੇ ਵਿਚ ਮਨ ਵੱਡਾ ਆਕੀ ਰਾਜਾ ਹੈ ਅਤੇ ਜੋ ਬੜਾ ਡਾਂਡਰੌਲਾ ਪਾਉਣ ਵਾਲਾ ਕ੍ਰੋਧ ਹੈ, ਇਸ ਉਸ ਮਨ ਰੂਪ ਰਾਜੇ ਦਾ ਸਰੋਣੀ ਵਜ਼ੀਰ ਹੈ। ਇਸ ਮਨ ਰੂਪ ਰਾਜੇ ਨੇ ਵਿਵੇਕ ਰੂਪ ਰਾਜਾ ਦੇ ਸ਼ਾਸਤਰਾਂ ਦੇ ਬਚਾਓ ਤੋਂ ਵਿਸ਼ੇ ਸਵਾਦਾਂ ਰੂਪੀ ਸੰਜੋਹ ਪਹਿਨੀ ਹੋਈ ਹੈ ਅਤੇ ਮਮਤਾ ਰੂਪੀ ਟੋਪ ਸਿਰ ਤੇ ਰੱਖਿਆ ਹੋਇਆ ਹੈ। ਖੋਟੀ ਬੁੱਧੀ ਰੂਪ ਕਮਾਨ ਚੜਾਈ ਹੈ। ਹਿਰਦੇ ਰੂਪ ਪਥੇ ਵਿਚ ਤ੍ਰਿਸ਼ਨਾ ਰੂਪ ਤੀਰ ਭਰੇ ਹਨ। ਇਸੇ ਕਰਕੇ ਸਰੀਰ ਰੂਪ ਵਾ ਅਗਿਆਨ ਰੂਪ ਕਿਲਾ ਜਿੱਤਿਆ ਨਹੀਂ ਜਾਂਦਾ। ਜਥਾ ਕਾਮ ਕੁਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ ਤਹਿ ਮਨ ਮਾਵਾਸੀ ਰਾਜਾ ਸਵਾਦ ਸੁਨਾ ਟੋਪ ਮਮਤਾ ਕੋ ਕਬੋਧੇ ਕਵਾਨ ਚੜਾਈ ਜਿਸਨਾ ਤੀਰ ਰਹੇ ਕੱਟ ਪੀਤਰੇ ਇਹੋ ਗੱਢ ਲਿਓ ਨਾ ਘਾਈ। ਜਦੋਂ ਇਸ ਨੂੰ ਜਿੱਤਣ ਵਾਸਤੇ ਸ੍ਰੇਸ਼ਟ ਬੁੱਧੀ ਰੂਪੀ ਤੋਪ ਵਿਚ ਪ੍ਰੇਮ ਦਾ ਪਲੀਤਾ ਤੇ ਸ੍ਰੇਸ਼ਟ ਗਿਆਤ ਰੂਪੀ ਹਵਾਈ ਕਰਕੇ ਗਿਆਨ ਦਾ ਗੋਲਾ ਚਲਾਇਆ ਤਾਂ ਸਤਿਗੁਰਾਂ ਨੇ ਸ੍ਰੇਸ਼ਟ ਗਿਆਤ ਬਖਸ਼ੀ। ਇਹੀ ਹਵਾਈ ਤੋਪ ਹੈ, ਪਰਮੇਸ਼ਰ ਦਾ ਪ੍ਰੇਮ ਪਲੀਤਾ ਹੈ। ਜਦੋਂ ਇਸ ਨਾਲ ਬ੍ਰਹਮ ਗਿਆਨ ਰੂਪ ਗੋਲਾ ਚਲਾਇਆ ਸਹਿਜ ਹੀ ਬ੍ਰਹਮ ਦ੍ਰਿਸ਼ਟੀ ਰੂਪ ਅਗਨੀ ਪਰ ਪਲੀ ਪ੍ਰਕਾਰ ਪ੍ਰਜਵਲਤ ਕੀਤੀ ਤਾਂ ਇੱਕੋ ਹੀ ਇਹ ਚੋਟ ਨਾਲ ਸਰੀਰ ਦਾ ਅਗਿਆਨ ਰੂਪ ਕਿਲਾ ਸਿੱਜ ਆਇਆ, ਪਾਪ ਫਤਿਹ ਹੋ ਗਿਆ। ਦੈਵੀ ਸੰਪਤਾ ਦੀ ਫੌਜ ਵਿਚੋਂ ਸੱਤ ਸੰਤੋਖ ਧਰਮ ਤੀਜ ਤੇ ਵਾਸਤੂ ਵਿਚਾਰ ਰੂਪੀ ਸੂਰਮਿਆਂ ਨੂੰ ਨਾਲ ਲੈ ਕੇ ਕਾਮ ਆਦਿਕ ਸ਼ਾਸਤਰੂਆਂ ਨਾਲ ਲੜਨ ਲੱਗਾ, ਭਾਵ ਵਾਸਤੂ ਵਿਚਾਰ ਨੇ ਕਾਮ ਨੂੰ ਖਿਮਾ ਤੇ ਨੇ ਕ੍ਰੋਧ ਨੂੰ ਸੰਤੋਖ ਨੇ ਲੋਭ ਨੂੰ ਜਿੱਤਿਆ, ਵਿਵੇਕ ਨੇ ਮੋਹ ਨੂੰ ਮਾਰਿਆ, ਨਿਮਰਤਾ ਨੇ ਹੰਕਾਰ ਨੂੰ ਤੇ ਸੰਪਤਾ ਨੇ ਈਰਖਾ ਨੂੰ ਫਤਿਹ ਕੀਤਾ ਅਤੇ ਪਾਪ ਪੁੰਨ ਰੂਪ ਦੋਵਾਂ ਦਰਵਾਜਿਆਂ ਨੂੰ ਤੋੜ ਦਿੱਤਾ। ਪਾਪ ਪ੍ਰਾਰਬਧ ਕਰਮ ਭੋਗਣ ਕਰਕੇ ਨਾਸ ਹੋ ਗਏ, ਕਿਰਿਆਮਾਨ ਕਰਮਾਂ ਦੀ ਹੰਗਤਾ ਨਾ ਰਹੀ ਅਤੇ ਸੰਚਿਤ ਕਰਮ ਬ੍ਰਹਮ ਗਿਆਨ ਨੇ ਨਸ਼ਟ ਕਰ ਦਿੱਤੇ। ਇਉਂ ਸਾਧ ਸੰਗਤ ਤੇ ਪੂਰੇ ਗੁਰਾਂ ਦੀ ਕਿਰਪਾ ਨੇ ਦੇ ਨਾਲ ਸਰੀਰ ਰੂਪੀ ਕਿਲੇ ਦਾ ਮਨ ਰੂਪੀ ਰਾਜਾ ਪਕੜ ਮੈਂ ਪੀਰੇ ਕੈਰ ਨੇ ਬਾ ਸਾਧ ਸੰਗਤ ਦੀ ਭੀੜ ਭਾਵ ਇਕੱਠ ਵਿਚੋਂ ਭਗਵੰਤ ਦੇ ਸਿਮਰਨ ਦੀ ਸ਼ਕਤੀ ਕਰਕੇ ਭੈਦਾਇਕ ਕਾਲ ਦੀ ਹੰਗਤਾ ਰੂਪਾਈ ਕੱਟ ਦਿੱਤੀ। ਕਬੀਰ ਜੀ ਕਥਨ ਕਰਦੇ ਹਨ, ਮੈਂ ਦਾਸ ਨੇ ਇਸ ਤਰ੍ਹਾਂ ਸਰੀਰ ਵਾਹ ਅਗਿਆਨ ਰੂਪ ਕਿਲੇ ਉੱਤੇ ਚੜ ਕੇ ਭਾਵ ਪਰਾਮ ਹੋ ਕੇ ਅਵਨਾਸੀ ਪਦ ਪ੍ਰਾਪਤ ਕਰ ਲਿਆ। ਜਥਾ ਪ੍ਰੇਮ ਪਲੀਤਾ ਸੁਰਤ ਵਾਈ ਗੋਲਾ ਗਿਆਨ ਚਲਾਇਆ, ਬ੍ਰਹਮ ਅਗਨੇ ਸਹਿਜੇ ਪਰਜਾਲੀ ਏਖੇ ਚੋਟ ਸਜਾਇਆ। ਸਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜਾ, ਸਾਧ ਸੰਗੜੇ ਹਰ ਗੁਰ ਕੀ ਕਿਰਪਾ ਤੇ, ਪਕਰਿਓ ਗੱਡ ਕਾ ਰਾਜਾ। ਭਗਤ ਭੀਰੇ ਸਖਤੇ ਸਿਮਰਨ ਕੀ, ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜਿਓ ਗੜ ਉਪਰੇ, ਰਾਜ ਲਿਓ ਅਵਨਾਸੀ। ਇਸ ਪਵਿੱਤਰ ਉਪਦੇਸ਼ ਨੂੰ ਸੁਣ ਕੇ ਉਸ ਦਾ ਮਨ ਗਦਗਦ ਹੋ ਗਿਆ ਤੇ ਪਾਵਨ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕੀਤੀ।